जहाँ उक्त जहाँ पूर्व उक्त आत्म ज्ञान का फल संभव है, जो पहले दस्या ना आत्म ज्ञान का फल वही प्रसंग चल रहा है ना। सो जहाँ उक्त फल शरीरिक मीमांसा शास्त्र के चतुर अध्याय के पठन करके सिद्ध हो गए हैं। ये जरा देखो शरीरिक मीमांसा मैंने ब्रह्मसूत्र ब्रह्मसूत्र ने जो टीका किया है ना वो टीका ब्रह्मसूत्र तो लिखा वेद व्यास जी ने, जरा टीका किया है उत्ते वो किया शंकराचार्य जी ने, आदि शंकराचार्य जिन्हें जी गद्दी चली आ रही, जिन्हें तो गद्दी चली है शंकराचार्य जी टीका उन्होंने किया। उन्होंने जो टीका किया तो वह नाम की रख्या है शरीरिक मीमांसा, पूर्वी मीमांसा तो वो है इधर ना उत्तरी मीमांसा, पूर्वी मीमांसा कर्मकांड जामनी जैमनी जी का। शरीरिक मीमांसा में होता विचार चिंतन, तो कहता चिंतन शरीर का चिंतन, शरीर की है आत्मा की है, ता नाम रखा शरीरिक मीमांसा। ठीक है, सो जह उक्त फल शरीरिक मीमांसा शास्त्र के चतुर्थ अध्याय के पठन करके सिद्ध हो गए हैं। ब्रह्मसूत्र के चार अध्याय है, ठीक है ना। ब्रह्मसूत्र जड़ा है जिन्होंने कहते वेदांत शास्त्र, वेदांत शास्त्र के चार अध्याय है, तो चार अध्याय पहले पहला अध्याय जड़ा है वह नाम है समन्वय, दूसरे अध्याय का नाम है अविरोध, तीसरे का नाम है साधन, चौथे का नाम है फल। पहला की है समन्वय सारिया सुरतियां एक साथ रखते दृष्टान देता, फिर उन्होंने एक सुरती कुछ कह रही है एक सुरती कुछ कह रही है, उन्होंने विरोध किया दूसरे अध्याय ये जरा अविरोध मैंने उन्होंने विरोध नाश करने वास्ते दूसरा अध्याय है, तो वो विरोध नहीं है। जैसे कि क्या प्राणों में प्राण में आत्मा प्राण आत्मा है तो कोई गलत, ये तो प्राण आत्मा वेद कह रहा वेद थोड़ी झूठ बोलेगा, तो फिर प्राण को कट के फिर क्या विज्ञान में आत्मा, ये जड़े है ना विच विरोधी भाव वो दूसरे अध्याय खत्म किए। तीसरे अध्याय साधन, साधन कैसे करना चाहिए, तो चौथे अध्याय वो जो साधन किया फल की आ चौथे अध्याय दसिया, ये वो चौथे अध्याय की गल कर रहा है, ठीक है ना। सो जह उक्त फल शरीरिक मीमांसा शास्त्र के चतुर्थ अध्याय के पठन करके सिद्ध हो गए हैं। तहां शरीरिक मीमांसा शास्त्र के प्रथम अध्याय के पठन करके तो सर्वण की सिद्धि देख लेना, हम जिहड़े ब्रह्म सूत्र के चार अध्याय है प्रथम अध्याय का की प्रथम अध्याय जिहड़ा तो उहदा की फल है सर्वण की सिद्धि, सर्वण हो जाएगा पूर्ण रूप च, ठीक है ना। और द्वितीय अध्याय के पठन करने ते मनन की सिद्धि, कैसा सर्वण कैसा सर्वण करना चाहिए और केदा सर्वण करना चाहिए, ये भी तो पता लगे सर्वण केदा करना चाहिए और किदा करना चाहिए, फिर मनन किदा करना चाहिए और केदा मनन करना चाहिए, ठीक है। और दूसरे अध्याय और तृतीय अध्याय के पठन करने ते निर्ध्यासन की, तीसरे अध्याय जड़ा है उसकी की हो जाएगी सिद्धि, निर्ध्यासन कैसे करना चाहिए वो भी सिद्ध हो जाएगा। और चतुर्थ अध्याय के पठन करने से आत्म साक्षात्कार रूप फल की सिद्धि, जहां पूर्वोक्त प्रकार संप्रदायिक आचार्यों ने माना है इति। और ये जो संप्रदाय आचार्य मैंने परंपरा से चले आए हूं आचार्य, संप्रदाय नहीं होंगी निर्मल संप्रदाय, साड़ी कड़ी संप्रदाय ऐसे दूसरी सन्यासी संप्रदाय उदासी संप्रदा वैरागी ऐसे जिहड़े आचार्य उन्होंने मनिया। और कई ग्रंथकार तो जह कहे हैं स्रोत्री ब्रह्मनिष्ठ कहंदा, कई जिहड़े ग्रंथकार है जिन्होंने ग्रंथ लिखे आ वो कई ग्रंथकार ऐसे भी कहिंदे आ, ठीक है ना। आचार्य जिहड़े आचार्य ने जिन्हां तो पंथ चलिया होवे, हुण साडे निर्मल पंथ दे कौन आचार्य, गुरु नानक साहब किन्ना चलिया हो मारिया सिक्का जगत विच नानक निर्मल पंथ चलाया, तो किन्ने चलाया पंथ फिर आचार्य किहड़े होए साडे, फिर ये किन्ने नूं किन्ने आचार्य, आचार्य वो गलत अर्थ नहीं लगा लेना कि जिहड़ा वेद शास्त्र पढ़िया होए वो है ही आ, जिन्हें कोई पंथ चलाया होए उहदा जिहड़ा मुढ़ला बंदा हुंदा ना मुढ़ वाला जिथों चलिया होवे उहनूं कहिंदे आचार्य, ठीक है। ਤੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਪੰਥ ਦੇ ਆਚਾਰੀਆ ਹੈ? ਖਾਲਸਾ ਪੰਥ, ਨਿਰਮਲ ਪੰਥ, ਨਿਰਮਲ ਸੰਪਰਦਾਇ, ਨਿਰਮਲ ਸੰਨਿਆਸ ਪੰਥ, ਉਹਦੇ ਆਚਾਰੀਆ। ਕਿਉਂ? ਨਿਰਮਲ ਪੰਥ ਉਹਨਾਂ ਤੋਂ ਚੱਲਿਆ, ਨਿਰਮਲ ਵੈਸੇ ਚੱਲਿਆ ਗੁਰੂ ਨਾਨਕ ਸਾਹਿਬ ਤੋਂ, ਤੇ ਨਿਰਮਲ ਸੰਨਿਆਸ ਪੰਥ ਉਹਨਾਂ ਤੋਂ ਚੱਲਿਆ ਹੈ, ਪਾਉਣੇ ਕੱਪੜਿਆਂ ਵਾਲਾ, ਜਿਹੜੇ ਪੰਜ ਸਿੱਖਾਂ ਨੂੰ ਉਹਨਾਂ ਨੇ ਪੌਂਡਾ ਸਾਹਿਬ ਭੇਜਿਆ, ਪੌਂਡਾ ਸਾਹਿਬ ਤੋਂ ਕਾਸ਼ੀ ਭੇਜਿਆ ਸੀ ਪੜ੍ਹਨ ਵਾਸਤੇ, ਪੌਂਡਾ ਸਾਹਿਬ ਤੋਂ ਭੇਜਿਆ ਸੀ, ਪੌਂਡਾ ਸਾਹਿਬ ਤੋਂ ਭੇਜਿਆ ਸੀ ਉਹ। ਹਾਂ, ਉਦੋਂ ਉਹਨਾਂ ਦੇ ਡੇਰਾ ਉੱਥੇ ਲੱਗਾ ਸੀ ਪੌਂਡਾ ਸਾਹਿਬ, ਯਮੁਨਾ ਦੇ ਕਿਨਾਰੇ, ਉੱਥੋਂ ਭੇਜਿਆ ਸੀ ਪੰਜਾਂ ਸਿੰਘਾਂ ਨੂੰ ਪੜ੍ਹਨ ਵਾਸਤੇ। ਪਹਿਲਾਂ ਇਹ ਜੈਸੇ ਸਿੰਘ ਸੱਜੇ ਆ ਅੰਮ੍ਰਿਤਧਾਰੀ, ਇਹਨਾਂ ਦਾ ਭੇਜਿਆ ਸੀ, ਉਹਨਾਂ ਨੇ ਪੜ੍ਹਾਇਆ ਨਹੀਂ, ਉਹਨਾਂ ਇਹ ਗ੍ਰਿਸ਼ਤੀ ਹੈ, ਇਹਨਾਂ ਨੂੰ ਨਹੀਂ ਪੜ੍ਹਾਉਂਦੇ ਆਪਾਂ। ਫਿਰ ਉਹ ਕਿਹਾ ਵੀ ਤੁਸੀਂ ਹੁਣ ਕਿੱਦਾਂ ਕਰੋ, ਇਹ ਕੱਪੜੇ ਉਤਾਰੋ, ਫਿਰ ਉਹਦਾ ਲਾਲ ਪਹਿਨਾ ਕੇ ਆਪਣੇ ਹੱਥੀ ਜਿੱਪੀਆਂ ਦੇ ਕੇ ਹੁਣ ਜਾਓ, ਫਿਰ ਉਹ ਪੜ੍ਹੇ। ਠੀਕ ਹੈ, ਉਹਦਾ ਕਈ ਗ੍ਰੰਥਕਾਰ ਤੂੰ ਐਸਾ ਕਹੇ, ਕੁਛ ਗ੍ਰੰਥਕਾਰ ਜਿਹੜੇ ਹੈ ਨਾ, ਕਿਉਂਕਿ ਅਲੱਗ ਅਲੱਗ ਮਤ ਹੈ, ਸੰਤ ਸਮੂਹ ਅਨੇਕ ਮਤੀ ਕੇ, ਬੁੱਧੀ ਅਲੱਗ ਅਲੱਗ ਹੈ, ਉਸ ਹਿਸਾਬ ਨਾਲ ਅਰਥ ਦਾ ਵੀ ਅਲੱਗ ਅਲੱਗ। ਹੁਣ ਭਗਵਾਨ ਬੁੱਧ ਇੱਕ ਸੀ, ਉਹਨਾਂ ਦੇ ਸ਼ਿਸ਼ ਚਾਰ ਸੀ, ਉਪਦੇਸ਼ ਤੇ ਇਕੱਠਿਆਂ ਨੂੰ ਬਿਠਾ ਕੇ ਕੀਤਾ, ਉਹਨਾਂ ਨੇ ਉਹ ਸਮਝ ਜਿੱਦਾਂ ਜਿੱਦਾਂ ਦੀ ਕਿਸੇ ਦੀ ਬੁੱਧੀ ਸੀ ਉਦਾਂ ਉਦਾਂ ਨੇ ਪਕੜ ਲਿਆ, ਉਹਨਾਂ ਨੇ ਚਾਰ ਮਤ ਬਣਾ ਤੇ, ਉਪਦੇਸ਼ ਤੇ ਨਹੀਂ ਅਲੱਗ ਅਲੱਗ ਕੀਤਾ। ਹੁਣ ਤੁਹਾਨੂੰ ਅਲੱਗ ਅਲੱਗ ਪੜ੍ਹਾਇਆ ਜਾ ਰਿਹਾ, ਪਰ ਸਮਝ ਅਲੱਗ ਅਲੱਗ ਆ ਰਿਹਾ ਹੋਊਗਾ ਬੁੱਧੀ ਦੇ ਹਿਸਾਬ ਨਾਲ। ਇਹੀ ਕਈ ਗ੍ਰੰਥਕਾਰ ਜਿਹੜੇ ਆ ਉਹ ਕੀ ਕਹਿ ਰਹੇ ਆ, ਕਹਿ ਰਹੇ ਹੈ ਸਰੋਤਰੀ ਬ੍ਰਹਮ ਬ੍ਰਹਮਨਿਸ਼ਟ ਗੁਰੂ ਕੇ ਮੁਖ ਤੇ ਜੋ ਤਾਂ ਚਤੁਰਥ ਅਧਿਆਇ ਰੂਪ ਸੰਪੂਰਨ ਸਰੀਰਕ ਮੀਮਾਂਸਾ ਸ਼ਾਸਤਰ ਕਾ ਪਠਨ ਹੈ ਤਾਂ ਕਾ ਨਾਮ ਸਰਵਣ ਹੈ। ਉਹ ਪਹਿਲੇ ਅਧਿਆਇ ਨੂੰ ਸਰਵਣ ਕਹਿ ਰਹੇ ਸੀ, ਇਹ ਕਹਿੰਦੇ ਜਿਹੜੇ ਚਾਰੇ ਅਧਿਆਇ ਉਹ ਸਰਵਣੀ ਹੈ ਕਈ ਗ੍ਰੰਥਕਾਰ। ਠੀਕ ਹੈ ਨਾ, ਔਰ ਤਾਂ ਪਠਨ ਕਰੇ ਹੋਏ ਸ਼ਾਸਤਰ ਕੇ ਅਰਥ ਕਾ ਜੋ ਯੁਕਤੀਓਂ ਕਰਕੇ ਚਿੰਤਨ ਹੈ ਤਾਂ ਕਾ ਨਾਮ ਮਨਨ ਹੈ। ਮਨਨ ਹੋ ਗਿਆ ਨਾ, ਚਿੰਤਨ ਵੀ ਕਰੋ ਉਹਦਾ ਯੁਗਤੀਓਂ ਕੇ ਸਹਿਤ। ਹਾਂ, ਆਤਮਾ ਜਿਹੜਾ ਹੈ ਉਹ ਨਿਰਾਕਾਰ ਹੈ, ਉਹਦੇ ਵਿੱਚ ਕੋਈ ਵਿਕਾਰ ਨਹੀਂ, ਤੇ ਕੈਸੇ ਵਿਕਾਰ ਨਹੀਂ ਹੈ। ਹਾਂ ਬਈ, ਜੈਸੇ ਆਕਾਸ਼ ਹੈ ਇਹ ਵੀ ਤਾਂ ਨਿਰਾਕਾਰ ਹੈ, ਇਹ ਚ ਕੀ ਹੋ ਜੂ, ਅੱਗ ਲਾ ਦੋ ਤੇ ਆਕਾਸ਼ ਸੜ ਜੂਗਾ, ਧੂੰਆਂ ਕਰ ਦੋ ਤੇ ਆਕਾਸ਼ ਗੰਦਾ ਹੋ ਜਾਏਗਾ, ਜੇ ਇਹ ਨੀ ਗੰਦਾ ਹੋ ਸਕਦਾ ਆਤਮਾ ਕੈਸੇ, ਆਤਮਾ ਤੇ ਤੋਂ ਵੀ ਸੂਕਸ਼ਮ ਇਹ ਯੁਗਤੀਆਂ। ਠੀਕ ਹੈ ਨਾ, ਐਸੀ ਯੁਗਤੀਆਂ ਦੇ ਨਾਲ ਫਿਰ ਕੀ ਹੋਇਆ, ਮਨਨ ਹੋ ਜਾਏਗਾ। ਔਰ ਤਾਂ ਮਨਨ ਕਰੇ ਹੋਏ ਸ਼ਾਸਤਰ ਕੇ ਅਰਥ ਕੀ ਜੋ ਪੁਨਾ ਪੁਨਾ ਚਿੱਤ ਵਿਸ਼ੇ ਅਬ੍ਰਿਤੀ ਹੈ ਤਾਂ ਕਾ ਨਾਮ ਨਿਰਧਿਆਸਨ ਹੈ। ਨਿਰਧਿਆਸਨ ਮੈਨੇ ਬਾਰ ਬਾਰ ਆਤਮਾਕਾਰ ਬਿਰਤੀ ਬਣਾਉਣੀ, ਬਾਰ ਬਾਰ ਆਤਮਾਕਾਰ ਬਿਰਤੀ ਬਣਾਉਣੀ, ਮਨ ਜਾਏ ਮਨ ਤੇ ਦੌੜੇ ਗਏ ਸੰਸਾਰ ਵੱਲ, ਉਹਨੂੰ ਫਿਰ ਘੇਰ ਕੇ ਮਨੋ ਆਤਮਾ ਨਹੀਂ ਮੈਂ ਤੇ ਬ੍ਰਹਮ ਹੂੰ, ਬਾਰ ਬਾਰ ਜਿਹੜੀ ਆਤਮਾਕਾਰ ਬਿਰਤੀ ਬਣਾਉਣੀ ਉਹਨੂੰ ਕਹਿੰਦੇ ਆ ਪੁਨਾ ਪੁਨਾ ਬਾਰ ਬਾਰ। ਚਿੱਤ ਵਿਸ਼ੇ ਅਬ੍ਰਿਤੀ ਹੈ ਤਾਂ ਕਾ ਨਾਮ ਨਿਰਧਿਆਸਨ ਹੈ। ਤਾਂ ਸਰਵਣ ਮਨਨ ਨਿਰਧਿਆਸਨ ਤੇ ਅਨੰਤਰ ਇਸ ਪੁਰਸ਼ ਕੋ ਅਹੰ ਬ੍ਰਹਮਾਸਮੀ ਜਾਂ ਪ੍ਰਕਾਰ ਕਾ ਸਾਕਸ਼ਾਤਕਾਰ ਹੋਵੇ ਹੈ ਇਹਦੀ ਸ਼ੰਕਾ। ਆਪ ਸ਼ੰਕਾ ਕਰ ਰਹੇ, ਸ਼ੰਕਾਵਾਦੀ ਬੋਲ ਰਿਹਾ, ਉਪਨੈਨ ਰੂਪ ਸੰਸਕਾਰ ਤੇ ਰਹਿਤ ਹੋਣੇ ਤੇ ਤਾਂ ਵੇਦਾਂਤ ਸ਼ਾਸਤਰ ਕੇ ਅਧਿਆਪਨ ਕੇ ਅਨਅਧਿਕਾਰੀ ਜੇ ਮੈਤ੍ਰੇ ਆਦਿਕ ਇਸਤਰੀ ਹੈ ਤਥਾ ਵਿਦੁਰ ਆਦਿਕ ਸ਼ੂਦਰ ਹੈ ਤਿੰਨੋ ਕੋ ਵੀ ਸੁਰਤੀ ਸਿਮਰਤੀ ਇਤਿਹਾਸ ਪ੍ਰਾਣ ਵਿਸ਼ੇ ਆਤਮ ਗਿਆਨ ਕੀ ਉਤਪਤੀ ਕਥਨ ਕਰੀ ਹੈ। ਠੀਕ ਹੈ, ਔਰ ਤਾਂ ਵੇਦਾਂਤ ਸ਼ਾਸਤਰ ਕੇ ਅਧਿਕਾਰੀ ਜੇ ਜਨਕ ਜੜ ਬਰਥ ਆਦਿਕ ਹੈ ਤਿੰਨੋ ਕੋ ਵੀ ਤਾਂ ਸਰੀਰਕ ਮੀਮਾਂਸਾ ਸ਼ਾਸਤਰ ਕੇ ਸਰਵਣ ਆਦਿਕੋ ਤੇ ਬਿਨਾ ਹੀ ਕੇਵਲ ਸਿੱਧ ਗੀਤਾ ਆਦਿਤ ਆਦਿਕੋ ਕੇ ਸਰਵਣ ਮਾਤਰ ਕਰਕੇ ਆਤਮ ਗਿਆਨ ਦੀ ਉਤਪਤੀ ਕਥਨ ਕਰੀ ਹੈ ਜਾਂ ਤੇ ਸੰਪੂਰਨ ਸਰੀਰਕ ਮੀਮਾਂਸਾ ਸ਼ਾਸਤਰ ਕੇ ਪਠਨ ਤੇ ਸੋ ਸਰਵਣ ਸਿੱਧ ਹੋਵੇ ਹੈ ਜਹ ਪੂਰਵ ਉਕਤ ਨਿਯਮ ਸੰਭਵਤਾ ਨਹੀਂ। ਕਹਿੰਦਾ ਤੂੰ ਜਿਹੜਾ ਨਿਯਮ ਬਣਾਤਾ ਉਹ ਤੇ ਸਾਡੀ ਸਮਝ ਨਹੀਂ ਆਇਆ, ਤੂੰ ਤਾਂ ਨਿਯਮ ਬਣਾਤਾ ਕਿ ਵੇਦਾਂਤ ਸ਼ਾਸਤਰ ਜਿਹੜਾ ਪੜ੍ਹੇਗਾ ਉਹਨੂੰ ਗਿਆਨ ਹੋ ਸਕਦਾ। ਜਨਕ ਨੇ ਪੜ੍ਹਿਆ ਸੀ, ਜੜ ਭਰਤ ਨੇ ਉਹ ਸ਼ਾਸਤਰ ਪੜ੍ਹੇ ਸੀ, ਤੇ ਵਿਦੁਰ ਜਿਹੜਾ ਉਹ ਸ਼ੂਦਰ ਸੀ, ਉਹਨੂੰ ਤਾਂ ਅਧਿਕਾਰ ਹੀ ਨਹੀਂ ਸੀ ਸ਼ਾਸਤਰ ਪੜ੍ਹਨ ਦਾ, ਉਹਨੂੰ ਵੀ ਗਿਆਨ ਹੋ ਗਿਆ। ਮੈਤਰੀ ਇਸਤਰੀ ਸੀ, ਕਿਹਦੀ? ਯਾਗੇ ਬਲਕ ਦੀ। ਯਾਗਪਾਲਕ ਨੇ ਆਪਣੇ ਮੁਖ ਸੇ ਉਹਨੂੰ ਉਪਦੇਸ਼ ਕੀਤਾ ਤੇ ਉਹਨੇ ਤਾਂ ਵੇਦ ਸ਼ਾਸਤਰ ਨਹੀਂ ਪੜ੍ਹਿਆ, ਉਹਨੂੰ ਫਿਰ ਕਿੱਦਾਂ ਗਿਆਨ ਹੋ ਗਿਆ? ਤੁਸੀਂ ਕਹਿ ਰਹੇ ਜਿਹੜਾ ਵਿਧਾਂਤ ਸ਼ਾਸਤਰ ਪੜ੍ਹੇਗਾ, ਚਾਰੇ ਅਧਿਆਏ ਪੜ੍ਹੇਗਾ, ਉਹਨੂੰ ਗਿਆਨ ਹੋਊਗਾ? ਇਹਨਾਂ ਤੇ ਕਿਸੇ ਨੇ ਹੀ ਪੜ੍ਹਿਆ, ਨਾ ਵਿਦੁਰ ਨੇ ਪੜ੍ਹਿਆ ਸੀ, ਨਾ ਮੈਤਰੇ ਯਾਗਪਾਲਕ ਦੀ ਜਿਹੜੀ ਪਤਨੀ ਸੀ ਉਹਨੇ ਪੜ੍ਹਿਆ ਸੀ, ਨਾ ਜਨਕ ਨੇ, ਨਾ ਜੜਭਰਥ ਨੇ। ਜੜਭਰਥ ਨੇ ਤਾਂ ਕੀ ਜਨਮ ਜਨਮ ਦਿਆ, ਉਹਨੂੰ ਗਿਆਨ ਹੋ ਗਿਆ ਸੀ, ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਤਾਂ ਕੰਮ ਗੜਬੜ ਹੈ। ਪਿਛਲੇ ਸਾਲ ਮੈਂ ਹਿਰਨ ਦੇ ਨਾਲ ਸੰਬੰਧ ਬਣਾ ਲਿਆ ਸੀ ਤੇ ਮੈਂ ਇੱਕ ਜਨਮ ਹਿਰਨ ਦਾ ਬਿਤਾਇਆ, ਹਿਰਨ ਤੋਂ ਹੁਣ ਮੈਂ ਬ੍ਰਾਹਮਣ ਬਣਿਆ, ਹੁਣ ਨੀ ਮੈਂ ਕਿਸੇ ਦਾ ਸੰਗ ਕਰਨਾ। ਉਹਦੇ ਭਰਾ ਨੇ ਉਹਨੂੰ ਬਿਠਾ ਤਾ, ਪਿਓ ਦਾ ਰੋਜ਼ ਕੁੱਟਿਆ ਕਰੇ, ਪੜ੍ਹਿਆ ਕਰ, ਉਹ ਸਭ ਕੁਛ ਜਾਣਦਾ ਸੀ, ਸੁਣਾ ਉਹਨੇ ਉਲਟਾ ਹੀ ਸੁਣਾ ਲਿਆ ਕਰਨਾ। ਪਿਓ ਮਰ ਗਿਆ ਤੇ ਭਰਾ ਦੇ, ਹੁਣ ਪਿੱਤਰ ਨੂੰ ਪੁੱਤ ਭਰਾ ਦੇ ਭਰਾ ਹੀ ਆ, ਉਹਨੇ ਚੱਲ ਤੂੰ ਤੂੰ ਵੀ ਪੜ੍ਹਨਾ, ਹੁਣ ਤੂੰ ਇੱਦਾਂ ਕਰ, ਜਾ ਰਾਖੀ ਕਰ, ਉੱਥੇ ਮੈਂ ਬੀਜੀ ਆ ਫਸਲ, ਚਿੜੀਆਂ ਚੁਗਣ ਲਈਆਂ, ਜਾ ਕੇ ਰਾਖੀ ਕਰ। ਉਹਨੇ ਸੋਚਿਆ ਇੱਕ ਦਿਨ ਰਾਖੀ ਕਰਦੀ ਨਾ ਤੇ ਮੈਨੂੰ ਰੋਜ਼ ਬਿਠਾਊਗਾ। ਉਹ ਆਪਣੇ ਮਸਤੀ 'ਚ ਬੈਠਾ ਰਿਹਾ, ਆ ਕੇ ਚਿੜੀਆਂ ਖਾ ਗਈਆਂ ਸਭ ਕੁਛ, ਉਹ ਆਉਂਦਾ ਉਹ ਤੂੰ ਤੇ ਰੋਟੀ ਤੋਂ ਵੀ ਮਹਿੰਗਾ, ਚੱਲ ਤਾਂ ਬੜੇ ਘਰ ਮੁੱਖ ਮੇਰਾ ਆਉਂਦਾ ਆ ਬੜੀ ਫਰੇ। ਤੇ ਉਹ ਕਹਿ ਰਿਹਾ ਇਹਨਾਂ ਨੂੰ ਫਿਰ ਕਿੱਦਾਂ ਗਿਆਨ ਹੋ ਗਿਆ, ਇਹਨਾਂ ਨੇ ਤੇ ਸ਼ਾਸਤਰ ਨਹੀਂ ਕੋਈ ਪੜ੍ਹਿਆ। ਤੇ ਨਾਲੇ ਫਿਰ ਕੀ ਕਹਿੰਦੇ ਆ, ਉਪਨੈਨ ਸੰਸਕਾਰ ਤੇ ਰਹਿਤ ਹੋਣੇ ਤੇ, ਉਪਨੈਨ ਸੰਸਕਾਰ ਮੈਨੇ ਜਨੇਊ ਸੰਸਕਾਰ, ਜਦੋਂ ਬੱਚੇ ਨੂੰ ਮੁੰਡਨ ਕਰਕੇ ਜਨੇਊ ਦਿੰਦੇ ਆ ਨਾ, ਉਹਨੂੰ ਕਹਿੰਦੇ ਆ ਜਨੇ, ਬਚਪਨ ਚ ਜਿਹਨੇ ਜਨੇਊ ਪਾ ਜਾਂਦੇ, ਉਸ ਸਾਲ ਦੀ ਆਜੂ ਫਿਕਸ ਹੁੰਦੀ, ਉਹ ਸਾਲ ਦੀ ਆਜੂ ਆ ਜਾਵੇ ਬੱਚੇ ਦੀ, ਫਿਰ ਉਹਦਾ ਮੁੰਡਨ ਕਰਕੇ ਉਹਨੂੰ ਜਨੇਊ ਪਹਿਨ ਆਉਂਦੇ ਆ। ਉਹ ਜਨੇਊ ਨੂੰ ਜਦੋਂ ਪਹਿਨਾਉਂਦੇ ਆ, ਉਹ ਜਿਹੜਾ ਸੰਸਕਾਰ ਹੈ ਉਹਨੂੰ ਕੀ ਕਹਿੰਦੇ? ਉਪਨੈਨ ਸੰਸਕਾਰ। ਫਿਰ ਉਹ ਗੁਰੂ ਦੇ ਕੋਲ ਵਿਦਿਆ ਪੜ੍ਹਨ ਜਾਏਗਾ ਆਸ਼ਰਮ ਚ, ਉੱਥੇ ਰਹੇਗਾ। ਕਹਿੰਦਾ ਇਹਨਾਂ ਦਾ ਉਪਨੈਨ ਸੰਸਕਾਰ ਹੋਇਆ ਨੀ ਸੀ, ਕਿਹਦਾ? ਵਿਦੁਰ ਦਾ। ਔਰ ਇਸਤਰੀ ਨੂੰ ਜਨੇਊ ਪਹਿਨਣ ਦਾ ਅਧਿਕਾਰ ਹੀ ਨਹੀਂ, ਮੈਤਰੇ ਨੂੰ ਵੀ ਨਹੀਂ, ਮੈਤਰੇ ਨੇ ਉਪਨੈਨ ਸੰਸਕਾਰ ਨਹੀਂ ਸੀ, ਵਿਦੁਰ ਦਾ ਵੀ ਉਪਨੈਨ ਸੰਸਕਾਰ ਨਹੀਂ ਸੀ। ਤੇ ਇਹਨਾਂ ਨੇ ਸ਼ਾਸਤਰ ਤੇ ਪੜ੍ਹੇ ਨੀ, ਇਹਨਾਂ ਨੂੰ ਵੀ ਗਿਆਨ ਹੋ ਗਿਆ। ਤੇ ਤੁਸੀਂ ਕਹਿ ਰਹੇ ਜਿਹੜਾ ਸ਼ਾਸਤਰ ਪੜ੍ਹੇਗਾ, ਚਾਰੇ ਅਧਿਆਏ ਪੜ੍ਹੇਗਾ ਬ੍ਰਹਮ ਸੂਤਰ ਦੇ, ਉਹਨੂੰ ਗਿਆਨ ਹੋਏਗਾ? ਤੁਹਾਡਾ ਇਹ ਮੇਰੀ ਗੱਲ ਤੁਹਾਡੀ ਜਿਹੜੀ ਆ ਮੇਰੀ ਸਮਝ ਵਿੱਚ ਨਹੀਂ ਆ ਰਹੀ। ਠੀਕ ਹੈ, ਆਪ ਕੀ ਕਹਿ ਰਿਹਾ? ਸਮਾਧਾਨ ਇਹੀ ਹੈ ਨਾ, ਸ਼ੁੱਧ ਹੈ ਅੰਤਾਕਰਨ ਜਿਨੋ ਕਾ। ਦੇਖ ਲਓ ਹੁਣ, ਸ਼ੁੱਧ ਹੈ ਅੰਤਾਕਰਨ ਜਿਨੋ ਕਾ, ਐਸੇ ਜੇ ਵਿਉਤਪੰਨ ਵਾ ਅਵਿਉਤਪੰਨ ਮੁੱਖ ਅਧਿਕਾਰੀ ਹੈ। ਦੋ ਪ੍ਰਕਾਰ ਦੇ ਅਧਿਕਾਰੀ ਹੋਤੇ ਹੈ, ਵਿਉਤਪੰਨ ਔਰ ਅਵਿਉਤਪੰਨ, ਇੱਕ ਕ੍ਰਿਤੋ ਉਪਾਸਕ ਇੱਕ ਅਕ੍ਰਿਤੋ ਉਪਾਸਕ, ਉਹ ਵੀ ਆਏਗਾ। ਕ੍ਰਿਤੋ ਉਪਾਸਕ ਜਿਹਨਾਂ ਨੇ ਉਪਾਸਨਾ ਕਰ ਲਈ ਠੀਕ ਸੀ, ਅਕ੍ਰਿਤੋ ਉਪਾਸਕ ਜਿਹਨਾਂ ਨੇ ਉਪਾਸਨਾ ਨਹੀਂ ਕੀਤੀ। ਠੀਕ ਹੈ ਨਾ, ਅਵਿਉਤਪੰਨ ਅਵਿਉਤਪੰਨ ਇਹਦਾ ਅਰਥ ਖੋਲੇਗਾ ਅੱਗੇ। ਸ਼ੁੱਧ ਹੈ ਅੰਤਾਕਰਨ ਜਿਹਨੂੰ ਕਾ, ਐਸੇ ਜੇ ਵਿਉਤਪੰਨ ਵਾ ਅਵਿਉਤਪੰਨ ਮੁੱਖ ਅਧਿਕਾਰੀ ਹੈ। ਮੁੱਖ ਅਧਿਕਾਰੀ ਕਹਿਤਾ, ਤਿੰਨ ਮੁੱਖ ਅਧਿਕਾਰੀ ਕੋ ਅਧਿਕਾਰੀਓ ਕੂ ਤੋ ਜੀਵ ਬ੍ਰਹਮ ਕੇ ਏਕਤਵ ਕੂ ਪ੍ਰਤੀਪਾਦਕ ਕਰਨੇ ਹਾਰੇ, ਏਕ ਸ਼ਲੋਕ ਮਾਤਰ ਕਰਕੇ ਵਾ, ਅਥਵਾ ਅਰਧ ਸ਼ਲੋਕ ਮਾਤਰ ਕਰਕੇ, ਕਰਕੇ ਕੱਕੇ ਦੇ ਉੱਤੇ ਲਗਾ ਦੋ। ਕਹਿੰਦਾ ਜਿਹੜੇ ਮੁੱਖ ਅਧਿਕਾਰੀ ਹੈ ਨਾ, ਉਹ ਤੇ ਇੱਕ ਸ਼ਲੋਕ ਕਰਕੇ ਗਿਆਨ ਹੋ ਜਾਏਗਾ ਉਹਨਾਂ ਨੂੰ, ਜੇ ਜ਼ਿਆਦਾ ਨਹੀਂ ਅੱਧਾ ਸ਼ਲੋਕ, ਤੂੰ ਬ੍ਰਹਮ ਹੈ। ਠੀਕ ਹੈ ਨਾ, ਕਹਿੰਦਾ ਜਿਹੜਾ ਵਿਤਪੰਨ ਮੁੱਖ ਅਧਿਕਾਰੀ ਹੈ, ਉਹਨਾਂ ਨੂੰ ਏਕ ਸ਼ਲੋਕ ਮਾਤਰ ਕਰਕੇ ਅਥਵਾ ਅਰਧ ਸ਼ਲੋਕ ਮਾਤਰ ਕਰਕੇ ਹੀ ਸੋ ਬ੍ਰਹਮ ਸਾਕਸ਼ਾਤਕਾਰ ਉਤਪੰਨ ਹੋਵੇ ਹੈ। ਤਾਂ ਇਸ ਪਦ ਕੀ ਇਸ ਅਰਥ ਵਿੱਚ ਸ਼ਕਤੀ ਹੈ, ਔਰ ਇਸ ਪਦ ਕੀ ਇਸ ਅਰਥ ਵਿੱਚ ਲਕਸ਼ਣਾ ਹੈ। ਜਾਂ ਦੇ ਵਿਤਪੰਨ ਅਵਿਤਪੰਨ ਦਾ ਅਰਥ ਕਰ ਰਿਹਾ ਹੁਣ, ਪਹਿਲਾਂ ਦੋ ਕਹਿਤੇ ਨਾ, ਵਿਤਪੰਨ ਔਰ ਅਵਿਤਪੰਨ, ਇੱਕ ਉਹਨੇ ਆ ਲਗਾਤਾ ਹੈ ਨਾ ਵਿਉਤਪੰਨ, ਦੂਸਰਾ ਅਵਿਤਪੰਨ, ਉਹਨਾਂ ਦਾ ਅਰਥ ਕਰ ਰਿਹਾ। ਤਾਂ ਇਸ ਪਦ ਕੀ ਇਸ ਅਰਥ ਵਿਸ਼ੇ ਸ਼ਕਤੀ ਹੈ, ਔਰ ਇਸ ਪਦ ਕੀ ਇਸ ਅਰਥ ਵਿਸ਼ੇ ਲਕਸ਼ਣਾ ਹੈ। ਜਾਂ ਪ੍ਰਕਾਰ ਤੇ ਜਿਸ ਪੁਰਸ਼ ਕੋ ਪਦਾ ਪਦ ਪਦਾਰਥ ਕੇ ਸ਼ਕਤੀ ਲਕਸ਼ਣਾ ਰੂਪ ਪ੍ਰਸੰਗਤੀ ਕਾ ਗਿਆਨ ਹੈ, ਤੇ ਪੁਰਸ਼ ਵਿਉਤਪੰਨ ਕਹੇ ਜਾਵੇ ਹੈ। ਉਹਨਾਂ ਨੂੰ ਕਹਿੰਦੇ ਵਿਉਤਪੰਨ, ਜਿਹਨਾਂ ਨੂੰ ਪਤਾ ਹੈ ਇਹ ਜਿਹੜਾ ਪਦ ਹੈ ਇਹ ਸ਼ਕਤੀ ਬਿਰਤੀ ਵਾਲਾ ਹੈ ਕਿ ਲਕਸ਼ਣ ਬਿਰਤੀ ਵਾਲਾ ਹੈ, ਅਰਥ ਕਿਹਦੇ ਨਾਲ ਲੱਗ ਰਿਹਾ, ਲਕਸ਼ਣ ਬਿਰਤੀ ਨਾਲ ਲੱਗ ਰਿਹਾ ਕਿ ਸ਼ਕਤੀ ਬਿਰਤੀ ਨਾਲ ਲੱਗ ਰਿਹਾ ਹੈ। ਸਾਡਾ ਘਰ ਕਿੱਥੇ ਆ? ਸੜਕ ਦੇ ਉੱਤੇ। ਤੇ ਜਿਹੜਾ ਸਮਝਣ ਵਾਲਾ ਸਮਝੇਗਾ, ਲਕਸ਼ਣ ਲਗਾਏਗਾ ਕਿ ਕਿਨਾਰੇ ਦੇ ਸੜਕ ਦੇ ਉੱਤੇ ਤਾਂ ਹੋ ਨਹੀਂ ਸਕਦਾ, ਤੇ ਫਿਰ ਲਕਸ਼ਣ ਲੱਗ ਗਈ ਨਾ, ਲਕਸ਼ਣ ਲਗਾ ਕੇ ਹੀ ਅਰਥ ਲੱਗੇਗਾ, ਐਸ ਨਹੀਂ ਲੱਗ ਸਕਦਾ। ਨਹੀਂ ਤਾਂ ਸੜਕ ਦੇ ਉੱਤੇ ਤੇ ਫਿਰ ਗੱਡੀਆਂ ਮੋਟਰਾਂ ਬੱਸਾਂ ਕਿੱਥੋਂ ਦੀ ਲੰਘਣਗੀਆਂ? ਇਹ ਪਦ ਦੀ ਜਿਹਨੂੰ ਪਦ ਪਦਾਰਥ ਦਾ ਗਿਆਨ ਹੈ, ਇਹ ਪਦ ਲਕਸ਼ਣ ਬਿਰਤੀ ਵਾਲਾ ਹੈ। ਇਹ ਪਦ ਦੀ ਇਹ ਪਦ ਜਿਹੜਾ ਹੈ ਇਹਦੇ ਨਾਲ ਗਿਆਨ ਹੋਏਗਾ ਲਕਸ਼ਣ ਬਿਰਤੀ ਨਾਲ, ਇਹ ਪਦ ਦਾ ਗਿਆਨ ਹੋਏਗਾ ਮੁੱਖ ਅਰਥ ਦੇ ਨਾਲ, ਸ਼ਕਤੀ ਬਿਰਤੀ ਦੇ ਨਾਲ। ਇਹ ਜਿਹਨੂੰ ਗਿਆਨ ਹੈ ਉਹਨੂੰ ਕਹਿੰਦੇ ਵਿਉਤਪੰਨ ਪੁਰਸ਼। ਠੀਕ ਹੈ। ਔਰ ਜੇ ਪੁਰਸ਼ ਤਾਂ ਪਦ ਪਦਾਰਥ ਕੇ ਸੰਗਤੀ ਗਿਆਨ ਤੇ ਰਹਿਤ ਹੈ, ਤੇ ਪੁਰਸ਼ ਅਵਿਉਤਪੰਨ ਕਹੇ ਜਾਵੇ ਹੈ। ਬਸ ਇਤਨਾ ਹੀ ਫਰਕ ਹੈ। ਠੀਕ ਹੈ ਨਾ। ਔਰ ਜਿਨ ਪੁਰਸ਼ੋ ਨੇ ਸਗੋਂ ਬ੍ਰਹਮ ਕੇ ਸਾਕਸ਼ਾਤਕਾਰ ਪਰਯੰਤ ਉਪਾਸਨਾ ਕਰੀ ਹੈ, ਐਸੇ ਕ੍ਰਿਤੋਪਾਸਕ ਪੁਰਸ਼ ਮੁੱਖ ਅਧਿਕਾਰੀ ਕਹੇ ਜਾਵੇ ਹੈ। ਜਿਨ੍ਹਾਂ ਨੇ ਉਪਾਸਨਾ ਕਰਕੇ ਜਥਾ ਦੀਪੋ ਨਿਵਾਤਸਥੋ ਨਿੰਗ ਤੇ ਸੋਪਮਾ ਸੁਮਿਰਤਾ, ਜਿੱਥੇ ਹਵਾ ਨਹੀਂ ਚੱਲਦੀ ਉੱਥੇ ਦੀਪਕ ਚੱਲ ਰਿਹਾ ਹੈ, ਤੇ ਕੈਸੇ ਲਾਈਟ ਹੋਊਗੀ ਉਸਕੀ? ਬਿਲਕੁਲ ਸਿੱਧੀ, ਥੋੜੀ ਵੀ ਆਊ ਨਹੀਂ ਹੋਊਗੀ, ਹੋਊਗੀ ਆਊ ਨਹੀਂ, ਹਵਾ ਨਹੀਂ ਹੈ ਨਾ। ਜਥਾ ਦੀਪੋ ਨਿਵਾਤਸਥੋ, ਵਾਜੂ ਰਹਿਤ ਸਥਾਨ ਮੇਂ ਜੈਸੇ ਦੀਪਕ, ਨੇਂਗ ਤੇ ਸੋਪ ਰਸਤਾ, ਨਾ ਚਲਾਏ ਮਾਨ ਨਹੀਂ ਹੁੰਦਾ। ਨੇਂਗ ਤੇ ਮੇਰੇ ਨਾ ਇੰਗ ਤੇ, ਇੰਗ ਮੇਰੇ ਹੁੰਦੇ ਚਲਾਏ ਮਾਨ, ਨਾ ਇੰਗ ਤੇ ਚਲਾਏ ਮਾਨ ਨਹੀਂ ਹੁੰਦਾ। ਜੈਸੇ ਵਾਜੂ ਰਹਿਤ ਸਥਾਨ ਮੇਂ ਦੀਪਕ ਚਲਾਏ ਮਾਨ ਨਹੀਂ ਹੁੰਦਾ, ਐਸੇ ਜਿਸ ਪੁਰਸ਼ ਕਾ ਮਨ ਹੈ ਉਹ ਵੀ ਚਲਾਏ ਮਾਨ ਨਹੀਂ, ਇੱਕ ਜਗ੍ਹਾ ਰੁਕਾ ਹੈ, ਐਸੇ ਉਹ ਕਹਿ ਰਹੇ ਹੈ। ਉਹਨੂੰ ਕਹਿੰਦੇ ਮੁੱਖ ਅਧਿਕਾਰੀ, ਜਿਹਨੇ ਸਰਗੁਣ ਬ੍ਰਹਮ ਕੀ ਉਪਾਸਨਾ ਕਰਕੇ ਮਨ ਨੂੰ ਇੱਕ ਜਗ੍ਹਾ ਠਹਿਰਾ ਲਿਆ, ਉਹਨੂੰ ਕਹਿੰਦੇ ਕ੍ਰਿਤੋ ਉਪਾਸਕ, ਮੁੱਖ ਅਧਿਕਾਰੀ। ਠੀਕ ਹੈ। ਦੇਖੋ ਸਰਗੁਣ ਬ੍ਰਹਮ ਕੇ ਸਾਕਸ਼ਾਤਕਾਰ ਪਰਯੰਤ, ਜਿੰਨਾ ਚਿਰ ਸਰਗੁਣ ਬ੍ਰਹਮ ਕਾ ਸਾਕਸ਼ਾਤਕਾਰ ਨਹੀਂ ਹੋਇਆ, ਦਰਸ਼ਨ ਨਹੀਂ ਹੋਏ, ਉਹਨਾਂ ਚਿਰ ਉਪਾਸਨਾ ਕਰ ਰਿਹਾ ਹੈ। ਉਪਾਸਨਾ ਕਰਕੇ ਐਸੇ ਕ੍ਰਿਤੋ ਉਪਾਸਕ ਪੁਰਸ਼ ਮੁੱਖ ਅਧਿਕਾਰੀ ਕਹੇ ਜਾਵੇ ਹੈ, ਅਥਵਾ ਪੂਰਵ ਜਨਮ ਵਿਸ਼ੇ ਸਰਵਣ ਮਨਨ ਨਿਧਿਆਸਨ, ਸਰਵਣ ਮਨਨ ਆਦਿਕ ਸਮੱਗਰੀ ਕਰਕੇ ਸੰਪੰਨ ਹੋਵੇ ਵੀ, ਜੋ ਪੁਰਸ਼ ਕਿਸੇ ਪ੍ਰਤੀਬੰਧ ਕੇ ਵਸ਼ ਤੇ ਪੁਨਃ ਮਨੁੱਖ ਸਰੀਰ ਕੋ ਪ੍ਰਾਪਤ ਹੋਵੇ ਹੈ। ਦੇਖ ਲਓ ਕੀ ਕਹਿ ਰਿਹਾ, ਉਹ ਕਹਿ ਰਿਹਾ ਜੇ ਪਿਛਲੇ ਜਨਮ ਚ ਸਰਵਣ ਮਨਨ ਨਿਧਿਆਸਨ ਪੂਰੇ ਕੀਤੇ ਉਹਨੇ, ਪਿਛਲੇ ਜਨਮ ਚ ਸਰਵਣ ਮਨਨ ਨਿਧਿਆਸਨ ਪੂਰੇ ਕੀਤੇ ਆ, ਕੋਈ ਪ੍ਰਤੀਬੰਧ ਆ ਗਿਆ, ਗਿਆਨ ਨਹੀਂ ਹੋਇਆ, ਤੇ ਦੂਸਰਾ ਜਿਹੜਾ ਜਨਮ ਹੋਇਆ ਉਹਦਾ ਫਿਰ ਦੁਬਾਰਾ, ਉਹਦੇ ਚ ਫਿਰ ਉਹਨੂੰ ਸਰਵਣ ਮਨਨ ਕਰਨ ਦੀ ਜ਼ਰੂਰਤ ਪੜੇਗੀ? ਨਹੀਂ ਪੜੇਗੀ, ਤੇ ਪਿਛਲੇ ਜਨਮ ਵਾਲਾ ਹੀ ਕੰਮ ਕਰੇਗਾ ਬਈ। ਦੇਖ ਲਓ ਇਹ ਜਿਹੜਾ ਤੁਹਾਡਾ ਕੰਮ ਚੱਲ ਰਿਹਾ ਇਹ ਨਾਸ ਹੋਣ ਵਾਲਾ ਨਹੀਂ ਆ, ਇਹ ਜਿਹੜੇ ਸੰਸਕਾਰ ਭਰ ਗਏ ਨਾ ਤੁਹਾਡੀ ਟੇਪ ਰਿਕਾਰਡ ਵਿੱਚ, ਮਨ ਰੂਪੀ ਜਿਹੜੀ ਰੀਲ ਹੈ ਉਹ ਚ ਨਸ਼ਟ ਹੋਣ ਵਾਲੇ ਨਹੀਂ ਹੈ। ਬੁੱਧੀ ਰੂਪੀ ਜਿਹੜੀ ਰੀਲ ਹੈ ਉਹਦੇ ਜਿਹੜੇ ਸੰਸਕਾਰ ਪੈ ਰਹੇ ਹੈ ਨਾ, ਅਗਰ ਗਾੜ ਪੈ ਗਏ ਕੱਚੇ ਤੇ ਨਸ਼ਟ ਹੋ ਜਾਣਗੇ, ਗਾੜ ਪੈ ਗਏ ਤਾਂ ਉਹ ਨਸ਼ਟ ਹੋਣ ਵਾਲੇ ਨੇ। ਉਹ ਫਿਰ ਦੂਸਰੇ ਜਨਮ, ਮੰਨ ਲਓ ਇਸ ਜਨਮ ਚ ਨਹੀਂ ਗਿਆਨ ਹੋਇਆ, ਕੋਈ ਪ੍ਰਤੀਬੰਧ ਆ ਗਿਆ, ਤਾਂ ਫਿਰ ਦੂਸਰੇ ਜਨਮ ਚ ਹੋ ਜਾਏਗਾ। ਠੀਕ ਹੈ ਨਾ। ਕੀ ਕਹਿ ਰਹੇ ਹੈ ਕਿ ਸਰਵਣ ਮਨਨ ਆਦਿਕ ਸਮੱਗਰੀ ਕਰਕੇ ਸੰਪੰਨ ਹੋਵੇ ਵੀ, ਐਸੇ ਪੁਰਸ਼ ਜਿਹਨਾਂ ਨੇ ਸਰਵਣ ਮਨਨ ਪੂਰਾ ਕਰ ਲਿਆ, ਔਰ ਕਿਸੇ ਪ੍ਰਤੀਬੰਧ ਕੇ ਵਸ਼ਤੇ ਪੁਨਃ ਮਨੁੱਖ ਸਰੀਰ ਕੋ ਪ੍ਰਾਪਤ ਹੋਏ ਹੈ, ਉਹ ਦੁਬਾਰਾ ਫਿਰ ਉਹਨਾਂ ਨੂੰ ਕੁੱਤੇ ਕਦੇ ਨਹੀਂ ਬਣਨਾ ਪਏਗਾ, ਦੁਬਾਰਾ ਉਹਨਾਂ ਨੂੰ ਕੋ, ਮੰਨ ਲਓ ਗਿਆਨ ਨਹੀਂ ਹੋਇਆ, ਸਰਵਣ ਮਨਨ ਨਿਧਿਆਸਨ ਕਰ ਰਹੇ ਆ ਤੇ ਗਿਆਨ ਨਹੀਂ ਹੋਇਆ, ਇਹ ਨਹੀਂ ਹੈ ਕਿ ਚੱਲ ਬੈਲ ਬਣ ਜਾਏਗਾ, ਉਹ ਕੁੱਤਾ ਬਣ ਜਾਏਗਾ, ਸੂਰ ਬਣ ਜਾਏਗਾ, ਨਹੀਂ, ਫਿਰ ਮਨੁੱਖ ਜਨਮ ਮਿਲੇਗਾ। ਠੀਕ ਹੈ। ਮਨੁੱਖ ਜਨਮ ਕੋ ਪ੍ਰਾਪਤ ਹੋਵੇ ਹੈ ਤੇ ਪੁਰਸ਼ ਮੁੱਖ ਅਧਿਕਾਰੀ ਕਹੇ ਜਾਵੇ ਹੈ, ਐਸੇ ਵਿਉਤਪੰਨ ਮੁੱਖ ਅਧਿਕਾਰੀ ਕੋ ਤਥਾ ਅਵਿਉਤਪੰਨ ਅਧਿਕਾਰੀ ਕੋ ਆਤਮ ਗਿਆਨ ਕੀ ਉਤਪੱਤੀ ਵਿਸ਼ੇ ਤਾਂ ਸੰਪੂਰਨ ਸ਼ਾਸਤਰ ਕੇ ਸਰਵਣ ਆਦਿਕੋ ਕੀ ਅਪੇਕਸ਼ਾ ਹੈ ਨਹੀਂ। ਕਹਿੰਦੇ ਐਸੇ ਜਿਹੜੇ ਪੁਰਸ਼ ਹੈ ਉਹਨਾਂ ਨੂੰ ਸਾਰਾ ਸ਼ਾਸਤਰ ਸੁਣਨ ਦੀ ਜ਼ਰੂਰਤ ਨਹੀਂ ਹੈ, ਵੀ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਗ੍ਰੰਥ ਸ਼ਾਸਤਰ ਪੜ੍ਹੇਗੇ ਸੁਣੇਗੇ, ਉਹਨਾਂ ਨੂੰ ਜ਼ਰੂਰਤ ਨਹੀਂ ਹੈ। ਕਿੰਤੂ ਵਾਕੇ ਮਾਤਰ ਕੇ ਸਰਵਣ ਤੇ ਹੀ ਤੈਨੂੰ ਕੁ ਸੋ ਆਤਮ ਸਾਕਸ਼ਾਤਕਾਰ ਉਤਪੰਨ ਹੋਵੇ ਹੈ। ਵਾਕੇ ਸੀ ਬਸ, ਮੰਦ ਪਹਿਲਾਂ ਰੁਕਿਆ ਹੋਇਆ ਪਿਆ, ਗੱਲ ਤੇ ਮਨ ਨੂੰ ਰੋਕਣ ਦੀ ਆ, ਬਸ ਭੂਮੀ ਤਿਆਰ ਬੀਜ ਹੀ ਖਿਲਾਰ ਨਾ, ਬੀਜ ਪਾਤਾ ਤੇ ਉਂਕਰ ਗਿਆ ਉਸੇ ਵੇਲੇ, ਭੂਮੀ ਤਿਆਰ ਪਈ ਉਹਨਾਂ ਦੀ। ਸ਼ੰਕਾ ਪੂਰਵਕਤ ਰੀਤੀ ਸੇ ਵਿਤਪੰਨ ਮੁੱਖ ਅਧਿਕਾਰੀਓ ਕੂ ਤੋ ਤਾਂ ਵਾਟੇ ਮਾਤਰ ਤੇ ਬ੍ਰਹਮ ਸਾਕਸ਼ਾਤਕਾਰ ਦੀ ਉਤਪਤੀ ਹੋਵੇ ਹੈ, ਪਰੰਤੂ ਕਹਿੰਦਾ ਵੀ ਤੁਸੀਂ ਕੀ ਕਿਹਾ, ਤੁਸੀਂ ਕਿਹਾ ਪਹਿਲਾਂ ਤੁਸੀਂ ਕਹਿ ਦਿੱਤਾ ਕਿ ਜਿਹੜੇ ਵਿਤਪੰਨ ਮੁੱਖ ਅਧਿਕਾਰੀ ਹੈ ਉਹਨਾਂ ਨੂੰ ਇੱਕ ਵਾਕੇ ਤੇ ਹੀ ਗਿਆਨ ਹੋ ਜਾਏਗਾ, ਪਰੰਤੂ ਅਵਿਤਪੰਨ ਮੁੱਖ ਅਧਿਕਾਰੀ ਕੂ ਤੋ ਵਾਕੇ ਮਾਤਰ ਤੇ ਬ੍ਰਹਮ ਸਾਕਸ਼ਾਤਕਾਰ ਦੀ ਉਤਪਤੀ ਸੰਭਵਤੀ ਨਹੀਂ। ਸਮਾਧਾਨ, ਠੀਕ ਹੈ, ਉਹ ਕਹਿ ਰਿਹਾ ਸ਼ਬਦ ਕੀ ਅਚਿੰਤ ਸ਼ਕਤੀ ਹੋਵੇ ਹੈ, ਸ਼ਬਦ ਜਿਹੜਾ ਹੈ ਨਾ ਉਹਦੀ ਜਿਹੜੀ ਸ਼ਕਤੀ ਹੈ ਅਚਿੰਤ ਚਿੰਤਨ ਤੇ ਪਰੇ ਹੈ, ਉਹ ਕਿਹੜਾ ਕਿਹੜਾ ਕਰਾ ਦੇਗਾ, ਮਾੜਾ ਜਿਹਾ ਸ਼ਬਦ ਬੋਲਤਾ ਉਹਦੇ ਕਈ ਅਰਥ ਲੱਗ ਜਾਣਗੇ, ਕਿਹੜੀ ਕਿਹੜੀ ਬੁੱਧੀ ਜਿਹੜਾ ਜੈਸੀ ਜੈਸੀ ਕਿਸੇ ਬੁੱਧੀ ਹੋਊਗੀ ਐਸਾ ਐਸਾ ਅਰਥ ਲੱਗ ਜਾਏਗਾ। ਦੇਖੋ ਤਿੱਤਰ ਬੋਲਦਾ ਸੁਣਿਆ ਤੁਸੀਂ ਕੀ ਕਹਿੰਦਾ, ਉਹ ਤੇ ਭਗਵਾਨ ਤੇਰੀ ਕੁਦਰਤ ਉਹ ਅਰਥ ਲਗਾਏਗਾ ਨਾ ਜਿਹੜਾ ਭਗਵਾਨ ਦੇ ਨਾਲ ਜੁੜਿਆ ਹੈ, ਜਿਹੜਾ ਨਾਮ ਜਪਦਾ ਹੈ ਉਹ ਤੇ ਕਹੂਗਾ ਵਾਹ ਵਾਹ ਦੇ ਸਵੇਰੇ ਸਵੇਰੇ ਹੈ ਨਾਮ ਜਪ ਰਿਹਾ ਜੀ। ਜੇ ਇੱਕ ਸਬਜ਼ੀ ਵੇਚਣ ਵਾਲਾ ਸੀ ਨਾਲ, ਉਹ ਕਹਿੰਦਾ ਕਹਿੰਦਾ ਲੈ ਇਉਂ ਥੋੜੀ ਕਹਿ ਰਿਹਾ, ਉਹ ਕਹਿ ਰਿਹਾ ਆਲੂ ਗੋਭੀ ਅਦਰਕ। ਇੱਕ ਭਲਵਾਨ ਸੀ, ਤਿੰਨ ਜਾਣੇ ਜਾਣ ਡੇ ਸੀ ਨਾ, ਇੱਕ ਭਗਤ ਭਲਵਾਨ ਔਰ ਇੱਕ ਸਬਜ਼ੀ ਵਾਲਾ, ਤੇ ਭਗਤ ਨੇ ਕਹਿਤਾ ਦੇਖ ਕਹਿ ਰਿਹਾ ਭਗਵਾਨ ਤੇਰੀ ਕੁਦਰਤ, ਉਹ ਸਬਜ਼ੀ ਵਾਲਾ ਉਹ ਕਹਿੰਦਾ ਨਹੀਂ ਨਹੀਂ ਉਹ ਕਹਿ ਰਿਹਾ ਆਲੂ ਗੋਭੀ ਅਦਰਕ। ਤੇ ਜਿਹੜਾ ਪਹਿਲਵਾਨ ਸੀ ਕਹਿੰਦਾ ਨਹੀਂ ਨਹੀਂ ਉਹ ਕਹਿ ਰਿਹਾ ਡੰਡ ਬੈਠਕਾ ਕਸਰਤ। ਜੈਸੇ ਜੈਸੇ ਕਿਸੇ ਬੁੱਧੀ ਦੇ ਸੰਸਕਾਰ ਐਸੇ ਐਸੇ ਅਰਥ ਲੱਗਦੇ ਜਾਣਗੇ, ਠੀਕ ਹੈ ਨਾ। ਤੇ ਉਹੀ ਕਹਿ ਰਿਹਾ ਸ਼ਬਦ ਕੀ ਅਚਿੰਤ ਸ਼ਕਤੀ ਹੋਵੇ, ਸ਼ਬਦ ਬੋਲ ਦਿੱਤਾ ਤੇ ਕਿੰਨੇ ਅਰਥ ਲੱਗ ਗਏ। ਅਜੇ ਉਹ ਜਿਹੜਾ ਸ਼ਬਦ ਆ ਧਵਨੀ ਆਤਮਕ ਹੈ, ਤਿੱਤਰ ਦਾ ਸ਼ਬਦ ਕਿਹੜਾ ਕੈਸਾ ਹੈ, ਵਰਣਾਤਮਕ ਨਹੀਂ ਹੈ, ਵਰਣ ਤੇ ਅਸੀਂ ਅਰਥ ਲਗਾ ਲਏ ਉਹਦੇ। ਉਹ ਧਵਨੀ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਆ, ਇੱਕ ਹੁੰਦਾ ਧਵਨੀਆਤਮਕ ਇੱਕ ਹੁੰਦਾ ਵਰਣਾਤਮਕ। ਹੁਣ ਐਸੇ ਕੀਤਾ ਇਹ ਕਿਹੜਾ ਸ਼ਬਦ ਹੈ, ਧਵਨੀਆਤਮਕ ਵਰਣਾਤਮਕ।